ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾਂ ਇਹੋ ਅਚਰਜ ਮੈਨੋ ਹੋ ਬੀਠਾ ਅਬ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰ ਲੀਓ ਸਮਝਾਏ ਅਬ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰ ਲੀਓ ਸਮਝਾਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਤੇ ਮਾਲਕ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਨਾਲ ਜੁੜਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਸਮੇਂ ਆਪ ਜੀ ਨੇ ਆਮਨਾ ਕੀਤਾ ਹੈ ਅਤੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦੇ ਹਾਂ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸ਼ਰਵਨ ਕਰਨ ਹਿੱਤ ਇਸ ਸਮੇਂ ਆਪ ਜੀ ਸਾਹਿਬ ਜੀ ਦੇ ਪਾਵਨ ਦਰ ਪੁੱਜਣਾ ਕੀਤਾ ਹੈ। ਆਓ ਸਾਹਿਬ ਦੀ ਅਸੀਸ ਲਈਏ। ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਰਪਾਲਤਾ ਕਰਨ ਸੁਰਤ ਦਾ ਘਰ ਸ਼ਬਦ ਬਣ ਜਾਏ। ਅੰਦਰ ਦੇ ਧਿਆਨ ਨੂੰ ਜਿਸ ਸਮੇਂ ਆਪ ਜੀ ਸ਼ਬਦ ਦੇ ਘਰ ਵਿੱਚ ਲੈ ਜਾਂਦੇ ਹੋ, ਉਹ ਸੁਰਤ ਦੁਨੀਆਂ ਦੀ ਉਡਾਰੀ ਨਹੀਂ ਮਾਰਦੀ। ਉਸ ਸੁਰਤ ਨੂੰ ਸ਼ਬਦ ਦਾ ਖਜ਼ਾਨਾ ਮਿਲਦਾ ਹੈ ਤੇ ਸ਼ਬਦ ਦੇ ਦਰਸਾਏ ਮਾਰਗ ਦੇ ਆਧਾਰ ਤੇ ਪ੍ਰਭੂ ਮਿਲਾਪ ਦੀ ਮੰਜ਼ਿਲ ਤੱਕ ਪੁੱਜ ਜਾਈਦਾ। ਸਹਿਬ ਰਹਿਮਤ ਕਰਨ ਬੜੀ ਇਕਾਗਰਤਾ ਸਹਿਤ ਬੜੀ ਸ਼ਰਧਾ ਭਾਵਨਾ ਨਾਲ ਆਓ ਅੱਜ ਦੇ ਪਾਵਨ ਹੁਕਮ ਨਾਲ, ਹੁਕਮ ਦੇ ਪਾਵਨ ਵਿਚਾਰ ਭਾਵ ਨਾਲ ਜੁੜਨ ਦੇ ਲਈ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕ
ਗਲੀ ਮਹੱਲਾ ਪੰਜਵਾਂ ਤਨ ਤੇ ਛੁੱਟ ਕੇ ਆਪਣੀ ਧਾਰੀ
887 ਅੰਕ ਤੇ ਇਹ ਸ਼ਬਦ ਸੁਭਾਈ ਮਨ ਰਾਮਕਲੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਪਾਵਨ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ ਤਨ ਤੇ ਛੁਟਕੀ, ਇਸ ਸਰੀਰ ਚੋਂ ਇਹ ਗੱਲ ਚਲੀ ਗਈ ਆਪਣੀ ਧਾਰੀ, ਇਹ ਮੈਂ ਟਿਕਾਇਆ, ਇਹ ਮੈਂ ਕੀਤਾ। ਹਜ਼ੂਰ ਕਹਿੰਦੇ ਨੇ ਜਬ ਇਨ ਆਪਣੀ ਆਪਣੀ ਧਾਰੀ, ਤਬ ਇਸ ਕੋ ਹੈ ਮੁਸ਼ਕਲ ਭਾਰੀ, ਜਬ ਇਨ ਕਰਨੇ ਹਾਰ ਪਛਾਤਾ, ਤਬ ਇਸ ਨੂੰ ਨਾਹੀਂ ਕਿਛ ਤਾਤਾ, ਤੂੰ ਭਾਵੇਂ ਜੋ ਕੁਝ ਵੀ ਕਰ ਲੈ, ਪਿੱਥੇ ਸ਼ਕਤੀ ਤੇ ਕਰਤੇ ਦੀ ਵਰਤਦੀ। ਮੈਂ ਕੀ ਬਣਾ ਸਕਦਾ, ਮੈਂ ਕੀ ਚਲਾ ਸਕਦਾ, ਮੈਂ ਕੀ ਸੰਸਾਰ ਦੇ ਵਿੱਚ ਵੱਡੇ ਵੱਡੇ ਕਦਮ ਉਠਾ ਸਕਦਾ, ਮਾਲਕ ਤੇਰੀ ਕਿਰਪਾ ਤੋਂ ਬਿਨਾਂ ਨਹੀਂ ਹੈ। ਨਹੀਂ ਤੇ ਹਕੀਕਤ ਇਹ ਹੈ, ਕੀਤੇ ਕੋ ਮੇਰਾ ਸਮਾਨ ਹੈ, ਕਰਨ ਹਾਰ ਤ੍ਰਿਣ ਜਾਣੈ। ਹਜ਼ੂਰ ਕਹਿੰਦੇ ਨੇ ਜਿਹੜਾ ਕੁਛ ਮੈਂ ਕਰਦਾ ਨਾ, ਉਹ ਤੇ ਆਪਣੀ ਸੁਰਤ ਵਿੱਚ ਇੰਜ ਰਹਿੰਦਾ ਜਿਵੇਂ ਮੈਂ ਸੁਮੇਰ ਪਰਬਤ ਜਿੱਦਾਂ ਬਹੁਤ ਵੱਡਾ ਕੰਮ ਕਰ ਦਿੱਤਾ ਹੋਵੇ ਤੇ ਮੇਰਾ ਸਮਾਨ ਹੈ। ਸੁਮੇਰ ਪਰਬਤ ਸਮਾਨ ਸਮਝਦਾ ਤੇ ਕਰਨ ਹਾਰ ਤ੍ਰਿਣ ਜਾਣੈ, ਜੋ ਕਰਨ ਹਾਰ ਹੈ ਉਸ ਨੂੰ ਤਿਨਕੇ ਬਰਾਬਰ ਬਣਾ ਛੱਡਿਆ। ਇਹ ਬਹੁਤ ਵੱਡੀ ਇਨਸਾਨ ਅੰਦਰ ਸੂਖਸ਼ਮ ਹਉਮੈ ਬੋਲਦੀ ਹੈ। ਇਸ ਕਰਕੇ ਗੁਰੂ ਦੀ ਚਰਨ ਸ਼ਰਨ ਵਿੱਚ ਆਏ, ਉਹਨਾਂ ਸਮਝਾਇਆ, ਭਲਿਆ ਦੇਖ ਤੇ ਸਹੀ, ਤੇਰੇ ਸਰੀਰ ਨੂੰ ਜੇ ਬਣਾਉਣ ਵਾਲਾ ਤੇ ਅੱਜ ਸਰੀਰ ਦੇ ਅੰਦਰ ਆਪਣੀ ਕਲਾ ਤੇ ਸ਼ਕਤੀ ਟਿਕਾਉਣ ਵਾਲਾ ਤੇ ਤੇਰਾ ਰੋਮ ਰੋਮ ਜਿਸ ਦੀ ਸ਼ਕਤੀ ਦੇ ਆਧਾਰ ਤੇ ਖਲੋਤਾ, ਉਸ ਤੋਂ ਬਿਨਾਂ ਤੇਰਾ ਇੱਕ ਸਾਹ ਵੀ ਨਹੀਂ ਨਿਕਲ ਸਕਦਾ। ਇਸ ਕਰਕੇ ਇਸ ਹੁਣ ਤਨ ਤੋਂ ਛੁਟਕ ਗਈ, ਉਹ ਗੱਲ ਚਲੀ ਗਈ ਵੀ ਆਪਣੀ ਧਾਰੀ, ਇਹ ਮੈਂ ਟਿਕਾਇਆ, ਇਹ ਮੈਂ ਬਣਾਇਆ, ਇਹ ਕੁਛ ਮੈਂ ਕੀਤਾ, ਇਹ ਹੁਣ ਕਹਿੰਦੇ ਨੇ ਇਸ ਸਰੀਰ ਤੋਂ ਬਿਰਤੀ ਅੰਦਰੋਂ ਚਲੀ ਗਈ ਹੈ ਜੀ।
ਪ੍ਰਭ ਕੀ ਆਗਿਆ ਲੱਗੀ ਪਿਆਰੀ,
ਹੁਣ ਪ੍ਰਭੂ ਦੀ ਆਗਿਆ ਪਿਆਰੀ ਲੱਗਦੀ ਏ, ਮਾਲਕ ਤੂੰ ਜੋ ਕਰਦੇ ਮੈਨੂੰ ਪ੍ਰਵਾਨ ਹੈ, ਮੈਂ ਤੇਰੀ ਆਗਿਆ ਵਿੱਚ ਰਹਿ ਕੇ ਉਸ ਨੂੰ ਪ੍ਰਵਾਨ ਕਰ ਲੈਵਾਂ। ਸਮਝ ਲੈਣਾ ਗੁਰਮਤੀਆ ਜੀਵਨ ਹੈ, ਗੁਜ਼ਰਨਾ ਤੇ ਫਿਰ ਵੀ ਤੇਰੀ ਆਗਿਆ ਚੋਂ ਹੀ ਪਏਗਾ, ਪਰ ਔਖਾ ਹੋ ਕੇ ਆਗਿਆ ਮੰਨਾਂ ਤੇ ਮਨਮਤੀਆ ਬਣ ਜਾਵਾਂਗਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਉਚਾਰਨ ਕਰਦਿਆਂ ਪਹਿਲੀ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਨੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਸਾਰਿਆਂ ਦੇ ਨਾਲ ਇਹ ਹੁਕਮ ਲਿਖਿਆ ਹੋਇਆ ਤੇ ਹੁਕਮ ਚ ਚੱਲਣਾ ਤੇ ਹੈ ਪਰ ਰਜਾਈ ਬਣ ਜਾਏ, ਰਾਜੀ ਰਹਿ ਕੇ ਹੁਕਮ ਨੂੰ ਮੰਨ ਲੈਣਾ, ਇਹ ਹੁਕਮ ਰਜਾਈ ਹੈ। ਔਖੇ ਹੋ ਕੇ ਹੁਕਮ ਨੂੰ ਮੰਨਣਾ, ਗੁਜ਼ਰਿਆ ਤੇ ਫਿਰ ਵੀ ਹੁਕਮ ਵਿੱਚੋਂ ਹੈ ਪਰ ਹੁਕਮ ਰਜਾਈ ਨਾ ਬਣਿਆ। ਇਸ ਕਰਕੇ ਸਾਹਿਬ ਕਹਿੰਦੇ ਨੇ ਉਸ ਪ੍ਰਭੂ ਦੀ ਆਗਿਆ ਹੁਣ ਮਨ ਵਿੱਚ ਪਿਆਰੀ ਲੱਗਦੀ ਹੈ। ਹੁਣ ਥੋੜੀ ਗੱਲ ਧਿਆਨ 'ਚ ਰੱਖਿਓ, ਜ਼ਿੰਦਗੀ ਵਿੱਚ ਕਈ ਵਾਤਾਵਰਨ ਆਉਂਦੇ ਨੇ, ਕਬਹੂ ਖੀਰ ਖਾਂਡ ਘਿਓ ਨਾ ਪਾਵੇ, ਕਬਹੂ ਘਰ ਘਰ ਟੋਕ ਮੰਗਾਵੇ, ਕਬਹੂ ਕੂਰਨ ਚਨੇ ਬਣਾਵੇ, ਜਿਉਂ ਰਾਮ ਰੱਖੈ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਇਹ ਤੇਰੀ ਰਜਾ ਵਰਤ ਸਕਦੀ ਏ, ਕਦੀ ਖੀਰ ਖੰਡ ਵੀ ਚੰਗਾ ਨਾ ਲੱਗਦਾ ਹੋਵੇ ਆਖੇ ਮੈਂ ਨਹੀਂ ਖਾਣਾ, ਤੈਨੂੰ ਘਿਓ ਵੀ ਮਿਲਦਾ ਹੋਵੇ ਆਖੇ ਮੈਂ ਨਹੀਂ ਖਾਣਾ, ਮੈਨੂੰ ਨਹੀਂ ਚੰਗਾ ਲੱਗਦਾ, ਕਬਹੂ ਖੀਰ ਖਾਂਡ ਘਿਓ ਨਾ ਭਾਵੇ। ਤੇ ਕਿਸੇ ਸਮੇਂ ਐਸਾ ਹੋ ਸਕਦਾ ਤੈਨੂੰ ਘਰ ਘਰ ਜਾ ਕੇ ਟੁੱਕ ਮੰਗਣਾ ਪਏ, ਰੋਟੀ ਤੋਂ ਵੀ ਮੁਥਾਫ ਹੋ ਜਾਏ, ਤੇ ਕਦੇ ਹੋ ਸਕਦਾ ਧਰਤੀ ਵਿੱਚ ਡਿੱਗੇ ਹੋਏ ਉਹ ਚਨੇ ਉਹਨਾਂ ਨੂੰ ਚੁਗ ਚੁਗ ਕੇ ਖਾਂਦਾ ਹੋਵੇ ਵੀ ਇਹ ਖਾ ਕੇ ਢਿੱਡ ਭਰ ਲਵਾਂ। ਇਹ ਮਾਲਕ ਦੀ ਰਜ਼ਾ मेरे मालिक तू जिवें रखे मैं तेरी आग्या विच रहांगा, तू खुशियां दे देवी तेरी आग्या, कदे मैनू दुखां विचों गुजरना पए ते तेरी आग्या, कीतियां दुख भूख सद मार एह पे दात तेरी दातार, जे कईयां नू दुख भुख दी सदा मार वजी रहे ते फिर भी आखे दाता ए तेरी दात या दुख भी तेरी दात है, बड़ी वड्डी गल है, सुख तेरी दात है, मन लेना सुख है, साजो समान मिल गया, दाता तेरी दात है, मन लेना सुख है, पर जदों दुखां विचों गुजरना पए ते ए जाने मालक ए भी तेरा हुक्म है, ए तेरी रजा है, ए तेरी आग्या है, बस प्रभु दी आग्या, हजूर कहंदे ने हुण कौड़ी नहीं लगदी, हुण ते मिठी लगदी है जी।
जो कुछ करा सो मन मेरा मीठा,
जो कुछ करे मालक जो भी कुछ करे वो मेरे मन विच बिठा है, बस तेरा किया मीठा लागे, मेरे पातशाह जी आप तत्तियां तवियां ते बैठ के वड्डे वड्डे तसीहे दिते जांदियां दे समें चो गुजर के भी ए नहीं आखिया उलाहनो मैं काहू ना दियो मन मीठ तुहारो कियो, ए सच है उस अवस्था विच फिर रब नू उलांबा नहीं दिंदा भी हे रब्बा तू ए की कीता, तू ए क्यों कीता, बस इत्थे ही फर्क है, गुरमतिया जीवन ओ प्रभु दी आग्या विच रह के प्रभु दी आग्या मन विच उस नू मिठी लगदी यानी कबूलता है चंगी लगदी है जी।
ता एहो अचरज नैनो हो डिठा,
ए अश्चर्य वेख्या अखां नाल, है ते बड़ी अजीब गल सी, बड़ी हैरानी जनक गल सी ये, पर कहंदे ने अखां नाल ए वेख लई भी परमात्मा दी आग्या विच रहन वाला बस उस दी आग्या नू खेड़े मथे प्रवान करदा, उस दी आग्या विच किंतु परंतु नहीं करदा, ना कदी उलंबा देंदा है जी।
अब मोह जानी रे मेरी गई बलाए,
अब मोह जानी रे मैं हुन जान लिया इस गल नू, मेरी गई बलाए, मेरी बला टल गई, मेरी मुसीबत टल गई, मेरी जिंदगी दा ओ औखा समा टल गया। छोटी जी एक गल ते हंच रखियो, जिस मालक दी रहमत नाल जिंदगी विच किन्ने सुख मिलदे ने, भला कदी जिंदगी विच कोई दुख आ जाए, कोई जरा को कुड़त्तन आ जाए ते भला उस समय उस कुड़त्तन नू चेते करदा रहे, जे 100 वरिया मिठा खाजै पी फिर कौड़ा खाए, मिठा खादा चित ना आवे कुड़त्तन ताए जाए, 100 वरे तू मिठा खांदा रहे मालक कोलो लेके ते कदी तेनू एक कौड़ी चीज खानी पै जाए ते तेनू मिठा खादा ते चेते ना आवे ते कुड़त्तन जड़ी ए ओ तेरे अंदर ता जाए ते समझ लई तेरा जीवन उस दी मिठास नू भी नहीं समझ सकिया। मैं बेनती करांगा उस दी कुड़त्तन नू आए दुख नू मुसीबत नू ते तू की समझना, जदों मिठा खांदा रहो उस समय भी उस दा शुकराना करना नहीं सिखिया। इस करके साहब कहन लगे भलिया वाहिगुरु जी दी रजा विच रहना सिख लै, हुण समझ लै जे रजा विच रह रहे ते तेरी बला टल गई, तेरी मुसीबत टल गई, हुण ते मालक दी गोद विच सारे सुख भोगेगा। मैं एक धर्म ग्रंथ चो गाथा पढ़ी, एक राजे दे नाल एक नौकर दा कोई बहुत लंबा समा 30 साल दा गुजर गया होवेगा, बड़ा लायक नौकर, हर वेले राजा दी रजा विच हुकम विच रहन वाला। एक दिन अचानक राजा बाहर कहंदे ने घोड़े ते चढ़ के अपने नौकर नू दूसरे घोड़े ते चढ़ा के बाहर जंगल वल निकलिया, अगा एक जंगल विच गया शिकार करन निकलिया सी ते की वेखिया एक दरखत ते पहली बार अज एक फल लगा, अजीब जिहा देखिया, एक कोई फल घोड़े ते चढ़े चढ़ाए ने वो फल तोड़िया ਤੇ ਜਦੋਂ ਫਲ ਤੋੜਿਆ ਨਾ, ਨੌਕਰ ਨਾਲ ਬੜਾ ਪਿਆਰ ਸੀ, ਫਲ ਤੋੜ ਕੇ ਚਾਰ ਫਾੜੀਆਂ ਕਰਦਿਆਂ ਇੱਕ ਫਾੜੀ ਨੌਕਰ ਨੂੰ ਦਿੱਤੀ ਵੀ ਲੈ ਆਹ ਨਵਾਂ ਹੀ ਫਲ ਅੱਜ ਹੈ, ਪਹਿਲਾਂ ਤੂੰ ਖਾ। ਤੇ ਕਹਿੰਦੇ ਨੇ ਨੌਕਰ ਨੇ ਫਲ ਜਦੋਂ ਖਾਧਾ ਤੇ ਰਾਜੇ ਨੇ ਅਜੇ ਦੂਸਰੀ ਫਾੜੀ ਆਪਣੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਹੀ ਕੀਤੀ ਸੀ ਤੇ ਨੌਕਰ ਕਹਿਣ ਲੱਗਾ, ਹਜ਼ੂਰ ਕਿਰਪਾ ਕਰੋ ਇੱਕ ਫਾੜੀ ਮੈਨੂੰ ਹੋਰ ਦੇ ਦਿਓ। ਲਓ ਰਾਜੇ ਆਖਿਆ ਵੀ ਕਦੀ ਮੰਗਿਆ ਤੇ ਇਸਨੇ ਨਹੀਂ, ਦੇ ਦੇਣਾ। ਦੂਜੀ ਫਾੜੀ ਨੌਕਰ ਨੇ ਲੈ ਕੇ ਝਟਪਟ ਖਾ ਲਈ। ਰਾਜਾ ਤੀਜੀ ਫਾੜੀ ਖਾਣ ਲੱਗਾ ਸੀ ਤੇ ਕਿਹਾ ਵੀ ਰਾਜਾ ਸਾਹਿਬ, ਮੈਂ ਅੱਜ ਤੱਕ ਕਦੀ ਕੁਝ ਨਹੀਂ ਮੰਗਿਆ, ਪਰ ਮੈਂ ਹੱਥ ਜੋੜ ਕੇ ਕਹਿੰਦਾ ਆ ਤੀਜੀ ਫਾੜੀ ਵੀ ਮੈਨੂੰ ਦੇ ਦਿਓ। ਰਾਜਾ ਹੈਰਾਨ ਸੀ, ਸੋਚਿਆ ਵੀ ਹੈ ਤੇ ਬਹੁਤ ਪੁਰਾਣਾ ਸੰਬੰਧ ਹੈ ਨੌਕਰ ਦਾ, ਅੱਜ ਜਿਸ ਅਧੀਨਗੀ ਨਾਲ ਮੰਗੀ ਹੈ ਤੀਜੀ ਫਾੜੀ ਵੀ ਦੇ ਦਿੰਦਾ, ਲੈ ਲਈ। ਹੁਣ ਰਹਿ ਗਈ ਇੱਕੋ ਫਾੜੀ ਖਾਣ ਵਾਲੀ। ਰਾਜੇ ਨੇ ਜਦੋਂ ਉਹ ਚੌਥੀ ਫਾੜੀ ਆਪਣੇ ਮੂੰਹ ਕੋਲ ਲਿਜਾਣੀ ਹੀ ਕੀਤੀ ਸੀ ਤੇ ਨੌਕਰ ਨੇ ਝਪਟ ਮਾਰੀ ਤੇ ਆਖਿਆ, ਰਾਜਾ ਸਾਹਿਬ ਹੁਣ ਤੇ ਮੈਂ ਖੋਹ ਕੇ ਵੀ ਖਾਵਾਂਗਾ, ਇਹ ਵੀ ਮੈਨੂੰ ਦੇ ਦਿਓ। ਰਾਜੇ ਨੇ ਆਖਿਆ, ਅੱਜ ਤੇ ਹੱਦ ਹੀ ਹੋ ਗਈ ਏ, ਤਿੰਨ ਫਾੜੀਆਂ ਤੂੰ ਇੱਕ ਮੇਰੀ ਮਰਜ਼ੀ ਨਾਲ, ਦੋ ਆਪਣੀ ਮਰਜ਼ੀ ਨਾਲ ਖਾ ਲਈਆਂ, ਇੱਕੋ ਹੀ ਤੇ ਫਲ ਲੱਗਾ ਦਰਖਤ ਤੇ ਪਹਿਲੀ ਵਾਰ ਹੀ ਦੇਖਿਆ ਤੇ ਹੁਣ ਤੂੰ ਚੌਥੀ ਫਾੜੀ ਵੀ ਖੋਣ ਲੱਗਾ। ਰਾਜੇ ਨੇ ਮਾਰਿਆ ਧੱਕਾ, ਖੋਣ ਲੱਗਿਆ ਨੌਕਰ ਨੂੰ ਪਰਾਂ ਸੁੱਟਿਆ, ਘੋੜੇ ਤੋਂ ਥੱਲੇ ਡਿੱਗ ਪਿਆ ਨੌਕਰ। ਪਰ ਜਦੋਂ ਉਹ ਚੌਥੀ ਫਾੜੀ ਰਾਜੇ ਨੇ ਮੂੰਹ ਵਿੱਚ ਪਾਈ ਤੇ ਜ਼ਹਿਰ ਵਰਗੀ ਕੌੜੀ ਸੀ। ਰਾਜਾ ਨੌਕਰ ਵੱਲ ਦੇਖ ਰਿਹਾ, ਡਿੱਗਿਆ ਨੂੰ ਚੁੱਕਿਆ ਤੇ ਕਿਹਾ, ਬਈ ਕਮਾਲ ਦੀ ਗੱਲ ਏ, ਉਹ ਐਡੀਆਂ ਕੌੜੀਆਂ ਤੂੰ ਤਿੰਨ ਫਾੜੀਆਂ ਖਾ ਗਏ ਹੈ, ਇੱਕ ਵਾਰੀ ਵੀ ਨਹੀਂ ਆਖਿਆ, ਇਹ ਬੜੀ ਕੌੜੀ ਏ, ਤੇ ਚੌਥੀ ਵੀ ਖੋ ਕੇ ਖਾਣ ਲੱਗਾ। ਸੈਂ ਕਹਿਣ ਲੱਗਾ, ਰਾਜਾ ਸਾਹਿਬ ਇਹਨਾਂ ਹੱਥਾਂ ਚੋਂ ਅੱਜ ਤੱਕ ਮੈਂ ਖਰਬੂਜੇ ਖਾਧੇ, ਮੈਂ ਅੰਬ ਖਾਧੇ ਤੁਹਾਡੇ ਕੋਲੋਂ ਲੈ ਲੈ, ਮੈਂ ਕੇਲੇ ਖਾਧੇ, ਬੜੇ ਮਿੱਠੇ ਫਲ ਖਾਧੇ, ਰਾਜਾ ਸਾਹਿਬ ਅੱਜ ਇਹ ਕੌੜਾ ਫਲ ਖਾਣ ਲੱਗਿਆਂ ਜੇ ਗੇਲਾ ਸ਼ਿਕਵਾ ਕਰਾਂ ਤੇ ਫਿਰ ਗੁਲਾਮ ਤੁਹਾਡਾ ਕਾਹਦਾ ਹੋਇਆ, ਮੈਂ ਨਹੀਂ ਸਾਂ ਚਾਹੁੰਦਾ ਵੀ ਤੁਹਾਡੇ ਮੂੰਹ ਨੂੰ ਕੌੜਾ ਫਲ ਲੱਗੇ, ਮੈਂ ਹੀ ਸਾਰਾ ਖਾ ਜਾਵਾਂ। ਤੇ ਇਹ ਹਕੀਕਤ ਹੈ, ਜਿਸ ਮਾਲਕ ਕੋਲੋਂ ਅੱਜ ਤੱਕ ਅਨੇਕਾਂ ਸੁੱਖ ਭੋਗਦੇ ਰਹਿੰਦੇ ਹਾਂ, ਪਰ ਕਦੀ ਕਦਾਈ ਕੋਈ ਦੁੱਖ ਆ ਜਾਏ, ਕੋਈ ਪ੍ਰਤੀਕੂਲ ਵਾਤਾਵਰਨ ਆ ਜਾਏ, ਖਿੜੇ ਮੱਥੇ ਪ੍ਰਵਾਨ ਕਰ ਲਈਏ, ਸਮਝ ਲੈਣਾ ਸਾਡੀ ਬਲਾ ਚਲੀ ਗਈ। ਹੁਣ ਸਾਡੀ ਜ਼ਿੰਦਗੀ ਵਿੱਚ ਮਾਲਕ ਸਾਡੀ ਜ਼ਿੰਦਗੀ ਦੀ ਐਸੀ ਭਾਵਨਾ ਵੇਖ ਕੇ ਮੈਂ ਬੇਨਤੀ ਕਰਾਂ, ਕਿੰਨਾ ਕੁ ਖੁਸ਼ ਹੋ ਜਾਏਗਾ ਵੀ ਮੇਰੀ ਰਜ਼ਾ ਵਿੱਚ ਰਹਿੰਦਾ, ਇਹ ਮੇਰੇ ਹੁਕਮ ਵਿੱਚ ਰਹਿੰਦਾ। ਸਾਹਿਬ ਕਹਿਣ ਲੱਗੇ, ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਏ,
ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰੇ ਲੀਓ ਸਮਝਾਏ।
ਪੂਰੇ ਗੁਰੂ ਨੇ ਸਮਝਾ ਲਿਆ ਵੀ ਸਾਡਾ ਤ੍ਰਿਸ਼ਨਾ ਵੱਲ ਕਿਹੜਾ ਤੁਰਿਆ ਫਿਰਦਿਆਂ ਤੂੰ, ਇਹ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ, ਪੂਰਨ ਹੋਤ ਨਾ ਕਤਹੂੰ ਬਤ ਹੈ ਅੰਤ ਪਰਤੀ ਹਾਰ। ਇਹ ਤ੍ਰਿਸ਼ਨਾ ਤੇਰੇ ਅੰਦਰ ਕਈ ਤਰੀਕਿਆਂ ਨਾਲ ਚੱਲਦੀ ਹੈ, ਅਕੇਲਾ ਧਨ ਸੰਗ੍ਰਹਿ ਕਰਨ ਨੂੰ ਹੀ ਤ੍ਰਿਸ਼ਨਾ ਨਹੀਂ ਕਹਿੰਦੇ, ਹੈ ਤੇ ਇਹ ਵੀ ਤ੍ਰਿਸ਼ਨਾ ਹੈ, ਪਰ ਅੱਖਾਂ ਰੂਪ ਵੱਲ ਜਾਂਦੀਆਂ ਰੱਜਦੀਆਂ ਨਹੀਂ, ਅੱਖਾਂ ਦੀ ਵੀ ਤ੍ਰਿਸ਼ਨਾ, ਕੰਨ ਦੁਨੀਆ ਦੇ ਸੰਗੀਤ ਵੱਲ ਚੱਲਦੇ, ਸਰੀਰ ਸਪਰਸ਼ ਵੱਲ ਦੌੜਦਾ, ਇਹ ਤੇਰੇ ਅੰਦਰ ਤ੍ਰਿਸ਼ਨਾ ਕਈ ਤਰੀਕਿਆਂ ਨਾਲ ਪਈ ਚੱਲਦੀ ਏ, ਪਰ ਇਸ ਨੇ ਕਦੀ ਰਜਣਾ ਨਹੀਂ। ਪੂਰਨ ਹੋਤ ਨਾ ਕਤਹੂੰ ਬਤ ਹੈ ਅੰਤ ਪਰਤੀ ਹਾਰ, ਅਖੀਰ ਵੇਲੇ ਜ਼ਿੰਦਗੀ ਦੀ ਬਾਜੀ ਹਾਰ ਜਾਈਦੀ ਏ, ਕਿਹੜੀ ਤ੍ਰਿਸ਼ਨਾ ਵੱਲ ਜ਼ਿੰਦਗੀ ਬਤੀਤ ਕਰੀ ਚੱਲਿਆ, ਆਪਣਾ ਜੀਵਨ ਅਜਾਈ ਗਵਾਈ ਜਾ ਰਿਹਾ। ਪੂਰੇ ਗੁਰੂ ਇਹ ਸਮਝਾਇਆ, ਮੈਂ ਬੇਨਤੀ ਕਰਾਂਗਾ, ਉਹ ਪੂਰੇ ਗੁਰੂ ਨੇ ਇਹ ਸਮਝਾਇਆ ਵੀ ਭਲਿਆ ਇਸ ਮਮਤਾ ਵੱਲ ਕਿੱਧਰ ਦੌੜਿਆ ਫਿਰਦਾ, ਨਿਵਾਰੀ ਮਮਤਾ। ਮਮਤਾ ਇੱਕ ਹੈ ਅਹੰਗ, ਦੂਜਾ ਸ਼ਬਦ ਹੈ ਮਮ। ਅਹੰਗ ਬੋਇਓ ਬੀਜ, ਗੁਰੂ ਅਰਜਨ ਦੇਵ ਜੀ ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾਂ, ਬੋਇਓ ਬੀਜ ਅਹੰਗ ਮਮ ਅੰਕਰ, ਧਿਆਨ ਰੱਖਿਓ। ਪਹਿਲਾਂ ਬੀਜ ਬੀਜਿਆ ਜਾਂਦਾ ਹੈ, ਫਿਰ ਉਹਦਾ ਅੰਕੁਰ ਫੁੱਟਦਾ, ਪੌਦਾ ਬਣਦਾ। ਪਹਿਲਾਂ ਅੰਦਰ ਬੀਜ ਬੂਜਿਆ ਮੈਂ, ਫਿਰ ਇਹ ਮੇਰਾ। ਮਮਤਾ ਦਾ ਮਤਲਬ, ਮਮ ਦਾ ਮਤਲਬ ਮੇਰਾ। ਪਹਿਲਾਂ ਮੈਂ ਬਣ ਗਈ, ਫਿਰ ਮੇਰਾ। ਮੇਰਾ ਸ਼ੁਰੂ ਹੋਇਆ ਆਪਣੇ ਸਰੀਰ ਤੋਂ ਹੀ। ਹੱਥ ਮੇਰਾ, ਪੈਰ ਮੇਰਾ, ਇਹ ਮਨ ਮੇਰਾ, ਇਹ ਬੁੱਧੀ ਮੇਰੀ, ਧਿਆਨ 'ਚ ਰੱਖਿਓ। ਫਿਰ ਘਰ ਮੇਰਾ, ਇਹ ਸਾਜੋ ਸਮਾਨ ਮੇਰਾ, ਇਹ ਸੰਬੰਧੀ ਮੇਰਾ। ਭਲਿਆ ਇਹ ਭੁੱਲ ਗਿਓ ਵੀ ਤਨ ਮਨ ਤੇਰਾ। ਮਮਤਾ ਕੀ ਕਰਦਾ? ਇਸ ਵਿੱਚ ਤੇਰਾ ਕੁਝ ਵੀ ਨਹੀਂ ਹੈ। ਜਿਸ ਨਾਲ ਤੂੰ ਮਮਤਾ ਜੋੜੀ ਬੈਠਾ, ਉਹ ਫਿਰ ਜਦੋਂ ਮਮਤਾ ਜੁੜਦੀ ਹੈ ਨਾ, ਫਿਰ ਪਿਆਰ ਜੁੜਦਾ, ਫਿਰ ਮੋਹ ਬਣਦਾ। ਪਹਿਲਾਂ ਕਹਿੰਦਾ ਮੇਰਾ। ਮੈਂ ਬੇਨਤੀ ਕਰਾਂ, ਬਗਾਨੇ ਨਾਲ ਮੋਹ ਨਹੀਂ ਜੁੜੇਗਾ। ਭਲਾ ਗੁਆਂਢੀਆਂ ਘਰ ਕੁਛ ਸਮਾਨ ਹੋਵੇ, ਕਾਰ ਖਲੋਤੀ ਹੋਵੇ, ਉਸ ਨਾਲ ਤੇ ਮੋਹ ਨਹੀਂ ਨਾ, ਕਿਉਂਕਿ ਮੇਰੀ ਨਹੀਂ ਹੈ। ਜਿਹੜੀ ਚੀਜ਼ ਮੇਰੀ ਬਣ ਗਈ, ਉਸ ਨਾਲ ਫਿਰ ਮੋਹ ਪੈਦਾ ਹੋਇਆ, ਮੋਹ ਇੱਕ ਚਿੱਕੜ ਬਣ ਗਿਆ। ਜ਼ਿੰਦਗੀ ਪਵਿੱਤਰ ਕਰਨੀ ਸੀ, ਫਸਾ ਲਈ ਦਲਦਲ ਦੇ ਵਿੱਚ। ਇਸ ਕਰਕੇ ਪੂਰੇ ਗੁਰੂ ਨੇ ਸਮਝਾਇਆ, ਹੁਣ ਬੁੱਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਉਹਨਾਂ ਮਮਤਾ ਨਿਵਾਰ ਦਿੱਤੀ। ਵੇਖੋ ਕੈਸਾ ਕਮਾਲ ਦਾ ਜੀਵਨ ਹੈ। ਹੁਣ ਵੀ ਘਰ ਵਿੱਚ ਰਹਿੰਦੇ ਹਾਂ, ਪਰ ਇਹ ਨਹੀਂ ਕਹਿੰਦੇ ਘਰ ਮੇਰਾ, ਕਹਿੰਦੇ ਮਾਲਕ ਤੇਰਾ ਦਿੱਤਾ, ਤੇਰਾ ਹੀ ਹੈ। ਰਹਿੰਦਾ ਸਰੀਰ ਵਿੱਚ ਹੈ, ਇਹ ਨਹੀਂ ਕਹਿੰਦਾ ਵੀ ਸਰੀਰ ਮੇਰਾ ਹੈ, ਕਹਿੰਦਾ ਮਾਲਕ ਤੇਰਾ ਹੀ ਹੈ। ਸ਼ਕਤੀ ਅੰਦਰ ਤੇਰੀ ਵਰਤਦੀ, ਦਿਮਾਗ ਵਰਤਦਾ, ਪਰ ਇਹ ਨਹੀਂ ਕਹਿੰਦਾ ਵੀ ਮੇਰਾ ਦਿਮਾਗ ਇੰਝ ਕੰਮ ਕਰਦਾ ਪਿਆ। ਕਹਿੰਦਾ ਮਾਲਕ ਤੇਰੀ ਦਿੱਤੀ ਮੱਤ ਨਾਲ ਮੈਂ ਪਿਆ ਚੱਲਦਾ। ਬਸ ਸਾਰੇ ਸਾਜੋ ਸਮਾਨ ਤੇ ਸੰਬੰਧ ਰਹਿੰਦੇ ਨੇ, ਪਰ ਮਮਤਾ ਦੇ ਸੰਬੰਧ ਨਹੀਂ ਰਹਿੰਦੇ। ਬਸ ਤੇਰੇ ਦੇ ਸੰਬੰਧ ਵਿਚਲਾ ਜਾਂਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨੇ ਵਿੱਚ ਉਹ ਤੇਰਾ ਤੇਰਾ ਦੀ ਗੱਲ ਕੀਤੀ ਨਾ, ਤੇ ਨਵਾਬ ਦੌਲਤ ਖਾਨ ਨੇ ਇੱਕ ਸਵਾਲ ਕੀਤਾ, ਬਾਬਾ ਜੀ ਮੈਨੂੰ ਇੱਕ ਗੱਲ ਦੱਸੋ, ਇਹ ਜਿਹੜਾ ਤੁਸੀਂ ਤੇਰਾ ਤੇਰਾ ਕਰਦੇ ਰਹੇ, ਇਹਦਾ ਰਾਜ ਕੀ ਹੈ, ਇਹਦਾ ਭੇਤ ਕੀ ਹੈ? ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ, ਨਵਾਬ ਦੌਲਤ ਖਾਂ, ਇਸ ਜਹਾਨ ਵਿੱਚ ਉਸ ਖੁਦਾ ਦੀਆਂ ਦਿੱਤੀਆਂ ਸੰਪੂਰਨ ਵਸਤੂਆਂ ਨੂੰ ਲੈ ਕੇ ਤੇ ਆਪ ਉਸ ਦੇ ਮਾਲਕ ਬਣ ਕੇ ਬੈਠ ਮੇਰਾ ਮੇਰਾ ਕਰਨਗੇ, ਰੱਬ ਦੀ ਦਰਗਾਹ ਵਿੱਚ ਫਟਕਾਰੇ ਜਾਣਗੇ, ਤੇ ਮੂੰਹ ਪੀਲਾ ਭੂਕ ਹੋਵੇਗਾ, ਤੇ ਜੋ ਤੇਰਾ ਤੇਰਾ ਕਰਨਗੇ ਹੈ ਮਾਲਕ ਦਾ ਹੀ ਹੈ, ਉਹ ਰੱਬ ਦੀ ਦਰਗਾਹੇ ਸਤਕਾਰੇ ਜਾਣਗੇ, ਤੇ ਮੂੰਹ ਲਾਲੋ ਲਾਲ ਹੋਵੇਗਾ। ਬਸ ਗੁਰੂ ਨੇ ਸਮਝਾਇਆ, ਭਲਿਆ ਤੂੰ ਅੰਦਰ ਮਮਤਾ ਨਾ ਬਣਾ। ਜਦੋਂ ਤੂੰ ਮਮਤਾ ਬਣਾਏਗਾ, ਮੋਹ ਬਣੇਗਾ, ਫਿਰ ਤ੍ਰਿਸ਼ਨਾ ਵਧੇਗੀ, ਫਿਰ ਹੋਰ ਆਏ। ਮੈਂ ਇੱਕ ਅਰਜ ਕਰਨ ਲੱਗਾ, ਆਉਣਾ ਤੇ ਉਸਦੇ ਹੁਕਮ ਚ ਹੈ, ਦਾਤ ਤੇ ਦਾਤੇ ਦੀ ਹੈ, ਪਤਾ ਨਹੀਂ ਕਿੰਨੀ ਦੇ ਦੇ, ਪਤਾ ਨਹੀਂ ਕੀੜੀ ਤੇ ਹਸਤੀ ਕਰੇ, ਕੀੜੀ ਤੋਂ ਹਾਥੀ ਬਣਾ ਦੇ। ਰਾਜਾ ਸਲਮ ਮਿੱਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਹੱਸਦੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੀਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਇਹ ਹੈ ਤੇ ਤੇਰਾ ਹੁਕਮ ਹੈ, ਇਹ ਤੇਰੀ ਰਜਾ ਹੈ। ਪਤਾ ਨਹੀਂ ਤੂੰ ਕਿਸ ਬੰਦੇ ਨੂੰ ਕਿੱਥੋਂ ਕਿੱਥੇ ਪਹੁੰਚਾ ਦੇਵੇਂ, ਪਰ ਤ੍ਰਿਸ਼ਨਾ ਕੀਤਿਆਂ ਤੇਰੀ ਨਾ ਉੱਚਾ ਚੜਿਆ ਜਾਂਦਾ ਗਾ। ਸੰਤੋਖ ਵਿੱਚ ਰਿਹਾ, ਮੈਂ ਬੇਨਤੀ ਕਰਾਂ, ਮਾਲਕ ਦੀ ਪ੍ਰਸੰਨਤਾ ਵੀ ਮਿਲਦੀ ਹੈ, ਤੇ ਅੰਦਰਲਾ ਆਪਾ ਉਹ ਦੁਨੀਆ ਦੀ ਭੁੱਖ ਭੁੱਖ ਕਰਨ ਵਾਲਾ ਨਾਮ ਦੀ ਭੁੱਖ ਵਿੱਚ ਚਲਾ ਜਾਂਦਾ, ਫਿਰ ਆਪੇ ਮਾਲਕ ਰਹਿਮਤ ਕਰਦਾ। ਹੁਣ ਪੂਰੇ ਗੁਰੂ ਨੇ ਸਮਝਾ ਦਿੱਤਾ, ਤ੍ਰਿਸ਼ਨਾ ਚਲੀ ਗਈ, ਮਮਤਾ ਅੰਦਰੋਂ ਮੁੱਕ ਗਈ ਹੈ ਜੀ। ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਹੁੰਦਿਆਂ ਰਹਾਉ ਦਾ ਉਚਾਰਨ ਕੀਤਾ ਹੈ ਜੀ।
ਕਰ ਕਿਰਪਾ ਰੱਖੋ ਗੁਰ ਸਰਨਾ,
ਬੜੀ ਕਿਰਪਾ ਕਰ ਦਿੱਤੀ ਮੇਰੇ ਤੇ ਗੁਰੂ ਨੇ, ਆਪਣੀ ਸ਼ਰਨ ਵਿੱਚ ਰੱਖ ਲਿਆ। ਔਰ ਇਹ ਸੱਚ ਹੈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਆਪਾਂ ਸਮਰਪਿਤ ਕਰ ਦਿੰਦੇ ਨੇ, ਅਤੇ ਗੁਰੂ ਦੀ ਆਗਿਆ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਉਠਾਉਂਦੇ, ਹਜ਼ੂਰ ਕਹਿੰਦੇ ਨੇ ਐਸੀ ਕਿਰਪਾ ਕੀਤੀ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਿਆ। ਇਹ ਸੱਚ ਹੈ। ਜੇ ਕਦੀ ਭਾਈ ਨੰਦ ਲਾਲ ਜੀ औरंगजेब की नौकरी करते हैं। एक दिन कुरान की आयत दे इतने आला अर्थ किते औरंगजेब अश अश कर उठिया, सोचता है एडा विद्वान बंदा, अरबी फारसी का आलम फाजिल विद्वान बंदा साढ़े इस्लाम विच एक भी नहीं। ऐसे बंदे नू इस्लाम विच ले आना चाहिए। कह दिता नंद लाल, मेरी एक गल मन जी दसो, तू इस्लाम कबूल कर ले, तेन जो कहेंगा दे देंगा। सुनद्या सार भाई नंद लाल की होश उड़ गई, पैरा थलो मिट्टी खिसकी। एकदम बड़े तेज दिमाग सन, समा संभाल दिया आखिया, बादशाह मैं थोड़ा सोचन का समा दियो। औरंगजेब कहता नहीं सोच, मैं ऐसे वक्त नहीं कहता भी हुणे मुसलमान बन जा। सोचना की सी, यही सोचिया भी हुण मैनू लालच दे के प्यार नाल कहिंदा नहीं मन्नांगा, तलवार नाल आखेगा नहीं ते कतल करा देगा, रातों रात इथों दौड़ जावां। जावां ते कित्थे जावां? औरंगजेब दा सारे हिंदुस्तान विच राज है, वो केड़ी थां है जिथे पनाह लवां ते औरंगजेब दी हिम्मत ना पए। इको एक दर दिसिया सी, आनंदपुर साहब कलगी तार दशमेश पातशाह जी की शरण में चला जाता, औरंगजेब की हिम्मत नहीं होगी कि उतों मैं वापस मंगवा सके। सत श्री अकाल। ते भाई संतोख सिंह जी लिखते ने, ऐ कलगी तार दशमेश पातशाह जी, मैं आप जी का जदों तेज बल प्रताप शक्ति देखता हाँ, ते हे शरनागत के प्रतपालक, पवजल तारन को पद पोता, वाक बली शिकरे समझो होए, दोष न सह समदाय कपोता, सेवक के प्रिय देवन देव, अभेव सदा गुण ज्ञान पोता, सो अब जाहर रूप अनूप भयो, श्री गुरु हर गोबिंद पोता। ऐ कलगी तर पातशाह जी, मैं शायद कह लेवा कई बारी दुनिया दे वड़े वड़े बादशाह लोग भी एक देश तो दौड़े होए किसे अपराधी गुनागार नू शरण ना देन, राजसी शरण मंगी, पॉलिटिकल स्टे मंगिया, सोचिया देश नाल हालात विगड़ ना जान, उस नू डिपोर्ट कर दिता भी नहीं तैनू शरण विच नहीं रख सकते, बादशाह लोग भी शायद किसे नू शरण विच ना रख सकन, पर जो तुहाडे विच बल है एडे वड्डे जालम औरंगजेब बादशाह दी भी परवाह ना करदे आ, जे भाई नंद लाल नू शरण विच रख सकदे हो मैं बेनती करां। ते कह दिता सी भाई नंद लाल जी ने 1500 मोहर तार आगे कलगी धर की चरनी लागे, बादशाह जी कि तक आ कुछ तनखाह दा मिलिया, तुहाडी भेट तन तुहाडी भेट, हालत दसी सी इस कारण आप जी की शरण में आया। औरंगजेब की हिम्मत नहीं सी पई मेरा दरबारिया हो चोरी दौड़ जाए, इस हूँ दोबारा मंगाव नहीं, ये सच है। अगर भाई नंद लाल कलगी धर पातशाह शरण में रख सकते ने भले, हो अज जेड़ा भी भुल गया हो, भटक गया हो, कुराहे पै गया हो, आओ गुरु की शरण में, आओ कलगी धर पातशाह जी की शरण में, रहमत करके शरण आए नूं। मैं बेनती करा जो शरण आवे तिस कंठ लावे, एहो बिरद स्वामी संदा, कर कृपा राखियो गुर शरना,
गुर पकराए हर के चरना।
जदों गुरु दे शरण विच आए उन्हें आख्या रब दे चरण फड़ लै, प्रभु दे चरण नाम है। मनुख दे पैर जिस आसरे सारा शरीर खलोता है, प्रभु दे चरण नाम जिस आसरे तमाम ब्रह्मांड खलोते ने। नाम के तारे सगले जंत, नाम के तारे खंड ब्रह्मांड, ओ हरी दे चरण पकड़ा देते, सुरत विच नाम टिका देता, वाहिगुरु शब्द दा अभ्यास ऐसा दृढ़ करा देता। मैं बेनती करा बाहर दे पैर चरण फड़ने होन हथां दी लोड़ पैंदी है, पर नाम रूपी चरण फड़ने होन ते सुरत दी लोड़ पैंदी। सुरत विच नाम टिक गया, आखो वाहिगुरु वाहिगुरु वाह। ਵਾਹਿਗੁਰੂ 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 ਬਸ ਗੁਰ ਪਕੜਾਏ ਹਰ ਕੇ ਚਰਨਾ ਗੁਰੂ ਨੇ ਨਾਮ ਨੂੰ ਅੰਦਰ ਸੁਰਤ ਵਿੱਚ ਪਕੜਾ ਦਿੱਤਾ ਜੀ
ਦੇਸ ਦਿਸੇ ਜਾ ਮਨ ਠਹਿਰਾਨੇ
ਹਜ਼ੂਰ ਕਹਿਣ ਲੱਗੇ ਬੀਸ ਬਿਸੂਏ ਜਾਂ ਮਨ ਠਹਿਰਾਨੇ ਹੁਣ ਥੋੜਾ ਜਿਹਾ ਬੀਸ ਬਿਸੂਏ ਦਾ ਜ਼ਰੂਰ ਵਿਚਾਰ ਧਿਆਨ ਚ ਲਿਓ ਇੱਕ ਥਾਂ ਹੋਰ ਵੀ ਆਇਆ ਬੀਸ ਬਿਸੂਏ ਜਾਂ ਕਹਿ ਮਨ ਪ੍ਰਗਾਸ਼ ਤਿਸ ਜਨ ਕਹਿ ਪਾਰ ਬ੍ਰਹਮ ਕਾ ਨਿਵਾਸ ਗੱਲ ਬੀਸ ਬਿਸੂਏ ਦੀ ਕੀਤੀ ਹੈ ਮੈਂ ਇਸ ਦਾ ਵਿਚਾਰ ਲੱਭਿਆ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਦੇ ਰਾਹੀਂ ਸਮੇਂ ਸਮੇਂ ਅਨੁਸਾਰ ਇੱਕ ਪੈਮਾਨਾ ਰਿਹਾ ਗੱਲ ਨੂੰ ਪੂਰੀ ਪ੍ਰਗਟ ਕਰਨ ਦਾ ਜਿਵੇਂ ਰੁਪਈਏ ਦੇ 16 ਆਨੇ ਚੱਲਦੇ ਸੀ ਤੇ ਉਸ ਸਮੇਂ ਗੱਲ ਚੱਲੀ ਵੀ ਇਹ 16 ਆਨੇ ਗੱਲ ਠੀਕ ਅੱਜ 100 ਪੈਸਾ ਅਸੀਂ ਕਹਿੰਦੇ ਹਾਂ 100% 100% ਗੱਲ ਸਹੀ ਹੈ ਉਸ ਸਮੇਂ ਪੈਮਾਨਾ ਸੀ ਇੱਕ ਕਨਾਲ ਦੇ 20 ਮਰਲੇ ਹੁੰਦੇ ਨੇ ਧਿਆਨ ਚ ਰੱਖਿਓ ਉਹਨੂੰ 20 ਬਿਸਵੇ ਕਿਹਾ ਜਾਂਦਾ ਸੀ ਤੇ ਜਦੋਂ ਕਿਸੇ ਪਲਾਟ ਦੀ ਗੱਲ ਕਰਨੀ ਹੁੰਦੀ ਕਿਸੇ ਇੱਕ ਕਨਾਲ ਜਗ੍ਹਾ ਦੀ ਗੱਲ ਕਰਨੀ ਹੁੰਦੀ ਤੇ ਕਹਿ ਦਿੰਦੇ ਵੀ ਸ਼ਾਇਦ 1 ਮਰਲਾ ਘੱਟ ਜਾਂ 1 ਮਰਲਾ ਵੱਧ ਹੋ ਸਕਦਾ 19-21 ਹੋ ਸਕਦਾ ਇਹ ਗੱਲ ਵੀ ਪ੍ਰਚਲਿਤ ਰਹੀ ਹੈ ਵੀ 19-21 ਹੋ ਸਕਦਾ ਉਸ ਸਮੇਂ ਦੇ ਪੂਰਨ ਪੈਮਾਨੇ ਨੂੰ 20 ਬਿਸਵੇ ਕਰਕੇ ਕਿਹਾ ਜਾਂਦਾ ਸੀ ਤੇ ਸਤਿਗੁਰੂ ਕਹਿੰਦੇ ਨੇ ਯਾਨੀ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਜਿਸ ਵਿੱਚ ਕੋਈ ਘਾਟ ਦੀ ਗੱਲ ਨਾ ਰਹਿ ਜਾਏ 20 ਬਿਸਵੇ ਜਾਂ ਮਨ ਠਹਿਰਾਨੇ ਯਾਨੀ ਪੂਰਨ ਤੌਰ ਤੇ ਮਨ ਦਾ ਟਿਕ ਜਾਣਾ ਮੈਂ ਬੇਨਤੀ ਕਰਾਂਗਾ ਇੱਥੇ ਤੇ ਕਈ ਵਾਰੀ 10 ਬਿਸਵੇ ਵੀ ਨਹੀਂ ਟਿਕਦਾ ਇਹ ਕਹਿ ਲਈਏ ਕਈ ਵਾਰੀ 1 ਬਿਸਵਾ ਵੀ ਨਹੀਂ ਟਿਕਦਾ ਮਨ ਤੇ ਜਦੋਂ ਮਨ ਐਨ ਠਹਿਰ ਜਾਂਦਾ ਹੈ ਅੰਦਰ ਗੁਰੂ ਦੇ ਚਰਨ ਤੇ ਹਰੀ ਦੇ ਚਰਨ ਟਿਕ ਗਏ ਗੁਰੂ ਦੇ ਚਰਨ ਸ਼ਬਦ ਟਿਕ ਗਿਆ ਹਰੀ ਦੇ ਚਰਨ ਅੰਦਰ ਨਾਮ ਟਿਕ ਗਿਆ ਗੁਰ ਪਕੜਾਏ ਹਰ ਕੇ ਚਰਨਾ ਮੈਂ ਬੇਨਤੀ ਕਰਾਂਗਾ ਨਾਮ ਨਾਲ ਟਿਕੀ ਹੋਈ ਸੁਰਤ ਹੁਣ ਐਸੀ ਠਹਿਰ ਗਈ ਦੌੜਦੀ ਨਹੀਂ ਹੈ ਮਨ ਠਹਿਰ ਗਿਆ ਕਿਉਂ ਠਹਿਰ ਗਿਆ ਥੋੜੀ ਗੱਲ ਧਿਆਨ ਚ ਰੱਖਿਓ ਇਹ ਨਹੀਂ ਹੈ ਵੀ ਮਨ ਜੜ ਹੋ ਗਿਆ ਮਨ ਬਾਹਰ ਜਾਂਦਾ ਥਾਂ ਥਾਂ ਤੇ ਜਾਂਦਾ ਗੁਰੂ ਕੇ ਸਿੱਖ ਦਾ ਵੀ ਜਾਂਦਾ ਤੇ ਸੰਸਾਰੀ ਮਨੁੱਖ ਦਾ ਵੀ ਜਾਂਦਾ ਪਰ ਫਰਕ ਕੀ ਹੈ ਗੁਰੂ ਦੇ ਸਿੱਖ ਦਾ ਮਨ ਜਦੋਂ ਜਾਂਦਾ ਹੈ ਜਿੱਥੇ ਜਿੱਥੇ ਵੀ ਦੌੜਦਾ ਉਹ ਕਹਿੰਦਾ ਦੌੜ ਪਰ ਤੇਰੇ ਦੌੜਨ ਵਿੱਚ ਮੈਂ ਟਿਕਾਓ ਪੈਦਾ ਕਰਾਂਗਾ ਭਲਾ ਕਿਵੇਂ ਜਹਿ ਜਹਿ ਮਨ ਤੂੰ ਧਾਮਦਾ ਤਹਿ ਤਹਿ ਹਰ ਤੇਰਾ ਨਾਲੇ ਬਸ ਤੂੰ ਇਹ ਵੇਖ ਘਰ ਚ ਜਾ ਬਾਹਰ ਜਾ ਜਲ ਚ ਜਾ ਥਲ ਚ ਜਾ ਬਣ ਵਿੱਚ ਜਾ ਪਰਬਤ ਵਿੱਚ ਜਾ ਪਤਾਲ ਵਿੱਚ ਜਾ ਜਿੱਥੇ ਜਾ ਬਸ ਇੱਕੋ ਹੀ ਚੀਜ਼ ਵੇਖ ਵੀ ਬਲਹਾਰੀ ਕੁਦਰਤ ਵਸਿਆ ਬਸ ਜਲ ਥਲ ਬਣ ਪਰਬਤ ਪਤਾਲ ਪਰਮੇਸ਼ਵਰ ਤੈ ਬਸੈ ਦਿਆਲ ਹੁਣ ਹਰ ਥਾਂ ਤੇ ਮਨ ਜਾਂਦਾ ਰੱਬ ਤੋਂ ਬਿਨਾਂ ਤੇ ਕਿਤੇ ਨਿਕਲੇਗਾ ਹੀ ਨਹੀਂ ਹੈ ਇਹ ਹੈ ਟਿਕਾਓ ਦਾ ਮੈਂ ਬੇਨਤੀ ਕਰਾਂ ਦੌੜਦੇ ਮਨ ਨੂੰ ਇੱਕ ਰਾਹ ਮਿਲ ਜਾਣਾ ਤੇ ਹੁਣ ਅੰਦਰ ਸੁਰਤ ਵਿੱਚ ਵੀ ਆਪਣਾ ਆਪਾ ਵਾਹਿਗੁਰੂ ਨਾਮ ਵਿੱਚ ਹੈ ਹੁਣ ਮਨ ਠਹਿਰ ਗਿਆ ਹੈ ਜੀ
ਗੁਰ ਪਾਰ ਬ੍ਰਹਮ ਇੱਕ ਹੀ ਜਾਣੇ
ਗੁਰੂ ਤੇ ਪਰਮੇਸ਼ਵਰ ਵਿੱਚ ਭੇਦ ਨਹੀਂ ਜਾਂਦਾ ਇਹ ਨਾ ਸਮਝਿਓ ਵੀ ਗੁਰੂ ਹੋਰ ਤੇ ਰੱਬ ਹੋਰ ਬੜੇ ਲੋਕ ਨੇ ਅੱਜ ਇਹ ਵੀ ਪ੍ਰਚਾਰ ਕਰੀ ਜਾਂਦੇ ਨੇ ਲਓ ਜੀ ਗੁਰੂ ਇੱਕ ਆਮ ਮਨੁੱਖ ਤਰ੍ਹਾਂ ਸੀ ਮੈਂ ਬੇਨਤੀ ਕਰਾਂ 239 ਸਾਲ ਦੇ ਇਤਿਹਾਸ ਨੂੰ ਵਾਚ ਕੇ ਵੇਖਿਓ ਅਜੇ 322 ਸਾਲ ਹੋਏ ਨੇ ਇਸ ਸਿੱਖੀ ਦੇ ਪੌਦੇ ਨੂੰ ਮੁਕੰਮਲ ਕੀਤਿਆਂ ਤੇ ਇੱਕ ਗੁਰੂ ਦੀ ਰਹਿਮਤ ਸੀ ਜਿੱਥੇ ਰੱਬ ਦੀ ਸ਼ਕਤੀ ਵਰਤਦੀ ਸੀ ਅੱਜ ਦੁਨੀਆਂ ਭਰ ਵਿੱਚ ਖਾਲਸੇ ਦਾ ਬੋਲਬਾਲਾ ਪਿਆ ਚੱਲਦਾ ਅੱਜ ਦੁਨੀਆ ਭਰ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਕਰੋੜਾਂ ਥਾਵਾਂ ਤੇ ਅਮੋਲਕ ਨਾਮ ਦਾ ਤੇ ਬਾਣੀ ਦਾ ਖਜ਼ਾਨਾ ਪਏ ਵੰਡਦੇ ਨੇ ਕਿ ਇਹ ਮਨੁੱਖੀ ਕੰਮ ਹੈ, ਧਿਆਨ ਚ ਰੱਖ ਲਿਓ। ਨਹੀਂ, ਪਰਮੇਸ਼ੁਰ ਆਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਪਰਮੇਸ਼ੁਰ ਆਪ ਧੁਰਤੀ ਬਾਣੀ ਆਈ ਦੇ ਰੂਪ ਵਿੱਚ ਪ੍ਰਗਟ ਹੋਏ। ਇਸ ਕਰਕੇ ਗੁਰੂ ਤੇ ਪਰਮ ਬ੍ਰਹਮ ਪਰਮੇਸ਼ੁਰ ਨੂੰ ਵੱਖਰਾ ਵੱਖਰਾ ਨਾ ਕਰਿਓ। ਗੁਰ ਪਾਰ ਬ੍ਰਹਮ ਇੱਕ ਹੀ ਜਾਣੇ,
ਜੋ ਜੋ ਕੀਨੋ ਹਮ ਤਿਸਕੇ ਦਾਸ।
ਹੁਣ ਗੁਰੂ ਕੇ ਸਿੱਖ ਦੇ ਅੰਦਰੋਂ ਐਸੀ ਅਵਸਥਾ ਬੋਲਦੀ ਏ, ਐ ਮਾਲਕ ਜੋ ਜੋ ਕੀਨੋ, ਤੁਸੀਂ ਜੋ ਕੁਝ ਵੀ ਕੀਤਾ, ਜੋ ਕੁਝ ਵੀ ਬਣਾਇਆ, ਆ ਜਿਤਨੀ ਸੰਸਾਰਕ ਰਚਨਾ ਕੀਤੀ, ਮੈਂ ਸਾਰਿਆਂ ਦਾ ਦਾਸ ਹਾਂ, ਸਭ ਦਾ ਦਾਸ ਹਾਂ, ਭਲਾ ਕਿਉਂ। ਹਾਂਜੀ, ਅਗਲੀ ਪੰਕਤੀ ਸਪਸ਼ਟ ਕਰਦੀ ਹੈ ਜੀ,
ਪ੍ਰਭ ਮੇਰੇ ਕੋ ਸਗਲ ਨਿਵਾਸ।
ਮੇਰੇ ਪ੍ਰਭੂ ਜੀ, ਆਪ ਜੀ ਦਾ ਇੱਥੇ ਸਾਰੀਆਂ ਥਾਵਾਂ ਤੇ ਨਿਵਾਸ ਹੈ। ਮੈਂ ਹੁਣ ਵਿਅਕਤੀਗਤ ਕਿਸੇ ਦਾ ਦਾਸ ਨਹੀਂ, ਮੈਂ ਪਰਮ ਸ਼ਕਤੀ ਦਾ ਦਾਸ। ਇਹ ਗੱਲ ਧਿਆਨ ਚ ਰੱਖਿਓ, ਜੇ ਮੇਰੇ ਪ੍ਰਭੂ ਦਾ ਸਭ ਵਿੱਚ ਨਿਵਾਸ ਹੈ ਤੇ ਮੈਂ ਸਭ ਦਾ ਦਾਸ ਹਾਂ, ਕਿਉਂਕਿ ਸਾਰਿਆਂ ਵਿੱਚ ਤੇ ਆਪ ਬੈਠੇ ਹੋ। ਹੁਣ ਇੱਕ ਗੱਲ ਜ਼ਰੂਰ ਵਿਚਾਰ 'ਚ ਰੱਖਿਓ, ਉਹ ਜਿਹੜਾ ਸਭ ਦਾ ਦਾਸ ਬਣਿਆ, ਉਸ ਨੇ ਸਭ ਵਿੱਚ ਰੱਬ ਦੀ ਜੋਤ ਵੇਖ ਕੇ, ਪਰਮਾਤਮਾ ਦੀ ਸੂਖਸ਼ਮ ਸ਼ਕਤੀ ਨੂੰ ਵੇਖ ਕੇ ਉਸ ਦਾ ਦਾਸ ਬਣਨਾ ਕੀਤਾ। ਤੇ ਜਿਨ੍ਹਾਂ ਵਿੱਚ ਰੱਬ ਨੇ ਆਪਣੀ ਜੋਤ ਟਿਕਾਈ ਏ, ਮੈਂ ਬੇਨਤੀ ਕਰਾਂ, ਉਹ ਤੇ ਫਿਰ ਰੱਬ ਨਾਲ ਜੁੜੇ ਹੋਏ ਨੇ ਨਾ, ਅੰਦਰ ਦੀ ਚੇਤਨਾ ਵਿੱਚ ਹੁਣ ਐਸੀ ਸਮ ਦ੍ਰਿਸ਼ਟੀ ਬਣ ਗਈ। ਮੈਂ ਬੇਨਤੀ ਕਰਾਂਗਾ, ਦਰਸ਼ਨ ਤੇ ਸਮ ਦਰਸ਼ਨ ਦੋ ਸ਼ਬਦ ਨੇ। ਦਰਸ਼ਨ ਵੱਖਰਾ ਵੱਖਰਾ ਹੈ, ਇਹ ਫਲਾਣਾ ਮਨੁੱਖ ਹੈ, ਇਹ ਪਸ਼ੂ ਹੈ, ਇਹ ਪੰਛੀ ਹੈ, ਦਰਸ਼ਨ ਹੋ ਰਿਹਾ। ਤੇ ਗੁਰਮਤ ਦੇ ਜੀਵਨ ਨਾਲ ਸਾਰਿਆਂ ਵਿੱਚ ਸਮ ਬ੍ਰਹਮ ਵਾਹਿਗੁਰੂ ਵਸਿਆ, ਇਹ ਸਮ ਦਰਸ਼ਨ ਹੋ ਗਿਆ, ਫਰਕ ਨਹੀਂ ਹੈ। ਹੁਣ ਦਰਸ਼ਨ ਛੋੜ ਭਏ ਸਮ ਦਰਸ਼ੀ, ਏਕੋ ਨਾਮ ਤੇ ਆਵੇਂਗੇ, ਬਸ ਨਾਮ ਸਿਮਰਨ ਨਾਲ ਸਭ ਵਿੱਚ ਰੱਬ ਵੇਖਿਆ ਉਸ ਦੀ ਅਵਸਥਾ ਵਿੱਚ, ਹੁਣ ਸਭ ਦਾ ਇੱਕ ਮਿੱਕ ਰੂਪ ਵਾਹਿਗੁਰੂ ਨਜ਼ਰ ਆਉਣ ਲੱਗ ਪਿਆ। ਇਸ ਕਰਕੇ ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ। ਮੇਰੇ ਪ੍ਰਭੂ ਦਾ ਹੀ ਸਭ ਥਾਵਾਂ ਤੇ ਨਿਵਾਸ ਹੈ ਜੀ।
ਨਾ ਕੋ ਦੂਤ ਨਹੀਂ ਬੈਰਾਈ।
ਉਹ ਅੱਗੇ ਜਿਹੜੇ ਦੁਸ਼ਟ ਦੂਤ ਨਜ਼ਰ ਆਉਂਦੇ ਸੀ ਨਾ, ਤੇ ਬੈਰਾਈ ਕਹੀਏ, ਬੈਰ ਭਾਵਨਾ ਬਣੀ ਹੋਈ ਸੀ। ਹੁਣ ਕੋਈ ਦੁਸ਼ਟ ਨਹੀਂ, ਕੋਈ ਦੂਤ ਨਹੀਂ, ਹੁਣ ਕਿਸੇ ਨਾਲ ਹੁਣ ਵੈਰਪਣਾ ਨਹੀਂ, ਕਿਉਂਕਿ ਹੁਣ ਤੋਂ ਸਭ ਕੋ ਮੀਤ, ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਹੁਣ ਉਹ ਅਵਸਥਾ ਬਣ ਗਈ। ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਖਿਮਾ ਕਰਿਓ, ਸਾਰਿਆਂ ਨਾਲ ਹੀ ਬਣ ਆਈ, ਪਰ ਜੇ ਭਰਾ ਦੀ ਭਰਾ ਨਾਲ ਨਾ ਬਣੇ, ਬਾਪ ਦੀ ਬੇਟੇ ਨਾਲ ਨਾ ਬਣੇ, ਭੈਣ ਦੀ ਭੈਣ ਨਾਲ ਨਾ ਬਣੇ, ਤੇ ਕੀ ਆਖੋਗੇ, ਜ਼ਿੰਦਗੀ ਕਿੱਥੇ ਬੀਤ ਰਹੀ ਹੈ। ਨਹੀਂ, ਉਹ ਸਾਰੇ ਵਿਸ਼ਵ ਵਿੱਚ ਉਹ ਤੂੰ ਪਿਆਰ ਪਾਉਣਾ ਹੈ, ਤੂੰ ਵੈਰ ਭਾਵਨਾ ਵਿੱਚ ਜ਼ਿੰਦਗੀ ਬਤੀਤ ਨਹੀਂ ਕਰਨੀ, ਕਿਉਂ ਸਵਾਰਥ ਖੁਦ ਗਰਜੀ ਤੇ ਤੇਰੀ ਆਪਣੀ ਮਨ ਦੀ ਹੰਗਤਾ ਹੋਮੈ, ਤੈਨੂੰ ਦੂਜਿਆਂ ਨਾਲ ਮਿਲ ਬੈਠਣ ਨਹੀਂ ਦੇ ਰਹੀ। ਤੇਰਾ ਸਵਾਰਥ, ਤੇਰੀ ਖੁਦ ਗਰਜੀ ਦਫਾੜ ਪਾਉਂਦਾ। ਜਦੋਂ ਸਵਾਰਥ ਖੁਦ ਗਰਜੀ ਛੱਡ ਦੇਵੇ, ਸਭ ਵਿੱਚ ਰੱਬ ਦੀ ਜੋਤ ਵੇਖੇ। ਮੈਂ ਬੇਨਤੀ ਕਰਾਂ, ਪਰਿਵਾਰ ਵਿੱਚ ਵੀ ਪਿਆਰ, ਸਮਾਜ ਵਿੱਚ ਵੀ ਤੇ ਸਾਰੇ ਸੰਸਾਰ ਵਿੱਚ ਵੀ, ਹੁਣ ਕਿਸੇ ਨਾਲ ਵੈਰਪਣਾ ਨਹੀਂ ਰਹਿ ਗਿਆ ਜੀ।
ਗੱਲ ਮਿਲ ਚੱਲ ਇੱਕ ਭਾਈ।
ਤੇ ਗੱਲ ਮਿਲਣ ਦੀ ਗੱਲ ਏ, ਗਲੇ ਪੈਣ ਦੀ ਗੱਲ ਨਹੀਂ ਹੈ। ਧਿਆਨ ਚ ਰੱਖਿਓ, ਦੋ ਦੁਸ਼ਮਣ ਇਕੱਠੇ ਹੁੰਦੇ ਨੇ, ਇੱਕ ਦੂਜੇ ਦੇ ਗਲੇ ਪੈਂਦੇ ਨੇ, ਜੋ ਰੱਬੀ ਨਾਮ ਵਾਲੇ ਇਕੱਠੇ ਹੁੰਦੇ ਨੇ, ਇੱਕ ਦੂਜੇ ਦੇ ਗੱਲ ਮਿਲਦੇ ਨੇ, ਗਲੇ ਪੈਂਦੇ ਨਹੀਂ ਹੈ। ਤੇ ਹਜ਼ੂਰ ਕਹਿੰਦੇ ਨੇ, ਗੱਲ ਮਿਲ ਚੱਲ ਹੈ ਏਕ ਹੈ ਭਾਈ, ਇੱਕੋ ਭਰਾ ਤਰ੍ਹਾਂ ਨੇ, ਏਕ ਪਿਤਾ, ਏਕਸ ਕੇ ਹਮ ਬਾਰਕ ਦੀ ਅਵਸਥਾ ਵਿੱਚ ਨੇ। ਹੁਣ ਹਜ਼ੂਰ ਕਹਿੰਦੇ ਨੇ, ਗੱਲ ਮਿਲ ਚੱਲ ਹੈ ਏਕ ਹੈ ਭਾਈ,
ਜਾ ਕੋ ਗੁਰ ਹਰ ਦੀਏ ਸੁਖਾ।
ਜਿਸ ਨੂੰ ਗੁਰੂ ਨੇ ਰੱਬ ਦਾ ਸੁੱਖ ਦੇ ਦਿੱਤਾ ਤੇ ਰੱਬ ਨਾਲ ਮਿਲਾ ਦਿੱਤਾ, ਹੁਣ ਉਹ ਸੁੱਖ ਸੰਸਾਰਿਕ ਸੁੱਖ ਨਹੀਂ। ਗੱਲ ਥੋੜੀ ਧਿਆਨ ਚ ਰੱਖਿਓ, ਇੱਕ ਹੈ ਵਿਸ਼ੇ ਜਨ ਸੁੱਖ, ਪੰਜ ਗਿਆਨ ਇੰਦਰੀਏ ਨੇ, ਅੱਖਾਂ ਨੂੰ ਰੂਪ ਚਾਹੀਦਾ, ਕੰਨਾਂ ਨੂੰ ਸ਼ਬਦ ਚਾਹੀਦਾ, ਤਵਚਾ ਨੂੰ ਸਪਰਸ਼ ਚਾਹੀਦਾ, ਰਸਨਾ ਨੂੰ ਰਸ ਚਾਹੀਦਾ ਤੇ ਨਾਸਕਾ ਨੂੰ ਸੁਗੰਧੀ ਚੰਗੀ ਚਾਹੀਦੀ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਨੇ ਇੰਦਰੀਆਂ ਦੇ ਵਿਸ਼ੇ ਜਨ ਸੁੱਖ। ਉਹ ਸੁੱਖ ਮੈਂ ਬੇਨਤੀ ਕਰਾਂ, ਸੁੱਖ ਸੁੱਖ ਨਹੀਂ ਰਹਿੰਦੇ, ਉਹ ਬਹੁਤ ਦੇਰ ਤੱਕ ਸੁੱਖ ਨਹੀਂ ਰਹਿੰਦੇ, ਤੇ ਜਿਹੜਾ ਰੱਬ ਦੇ ਮਿਲਾਪ ਦਾ ਸੁੱਖ ਹੈ ਉਹ ਜਾਂਦਾ ਕਦੀ ਨਹੀਂ। ਇਸ ਕਰਕੇ ਉਸ ਨੂੰ ਕਿਹਾ ਸਦਾ ਸੁੱਖ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਪ੍ਰਭੂ ਦੀ ਸ਼ਰਨ ਗਿਆ ਸਦੀਵੀ ਸੁੱਖ ਮਿਲਦਾ, ਮਿਲਦਾ ਗੁਰੂ ਦੇ ਰਾਹੀਂ, ਗੁਰੂ ਤੋਂ ਬਿਨਾਂ ਨਹੀਂ ਹੈ। ਗੁਰੂ ਸਮਝਾਇਆ, ਗਿਆਨ ਦਿੱਤਾ, ਸੁਰਤ ਅੰਦਰ ਲੈ ਗਏ, ਨਾਮ ਨਾਲ ਜੋੜ ਦਿੱਤਾ, ਬਸ ਜਾਂ ਕੋ ਗੁਰ ਹਰ ਦੀਏ ਸੁਖਾ, ਜਿਸ ਨੂੰ ਗੁਰੂ ਨੇ ਹਰੀ ਦਾ ਸੁੱਖ ਪਰਮਾਤਮਾ ਦੇ ਮਿਲਾਪ ਦਾ ਸੁੱਖ ਦੇ ਦਿੱਤਾ ਹੈ ਜੀ।
ਤਾਕੋ ਬਹੁਰ ਨਾ ਲਾਗੈ ਦੁਖਾ,
ਉਸ ਨੂੰ ਦੁਬਾਰਾ ਬਹੁਰ ਫਿਰ ਹਰੀ ਸੁੱਖ ਆ ਜਾਏ ਫਿਰ ਦੁੱਖ ਲੱਗਦਾ ਨਹੀਂ ਹੈ ਜੀ।
ਆਪੇ ਆਪ ਸਰਬ ਪ੍ਰਤਪਾਲ,
ਸਾਰਿਆਂ ਵਿੱਚ ਆਪ ਹੀ ਆਪ ਹੈ, ਆਪੇ ਆਪ ਸਰਬ ਮੈਂ ਆਪ ਹੈ, ਪਰ ਪ੍ਰਤਪਾਲਨਾ ਵੀ ਮਾਲਕ ਆਪ ਕਰਦਾ। ਹਰ ਇੱਕ ਜੀਵ ਜੰਤੂ ਪਸ਼ੂ ਪੰਛੀ ਜਲਚਰ ਥਲਚਰ ਨਭਚਰ ਚਾਹੇ ਆਕਾਸ਼ ਵਿੱਚ ਉੱਡਣ ਵਾਲੇ, ਭਲਾ ਉਹਨਾਂ ਕਿਹੜੇ ਬਾਗ ਬਗੀਚੇ ਬੀਜੇ ਆਪਣੇ ਫਲ ਖਾਣ ਨੂੰ, ਉਹਨਾਂ ਨੂੰ ਉਸ ਢੰਗ ਦਾ ਭੋਜਨ ਦੇ ਦਿੱਤਾ। ਪਾਣੀ ਵਿੱਚ ਰਹਿਣ ਵਾਲੇ 42 ਲੱਖ ਜੀ ਜਲਮੈ ਹੋਤੇ, ਧਿਆਨ ਚ ਰੱਖਿਓ, ਉਹਨਾਂ ਨੂੰ ਪਾਣੀ ਵਿੱਚ ਭੋਜਨ ਦੇ ਦਿੱਤਾ। ਜਿਹੜੇ ਲੱਤਾਂ ਨਾਲ ਚੱਲਣ ਵਾਲੇ ਸੀ, ਥਲਚਰ ਸਨ, ਉਹਨਾਂ ਨੂੰ ਆਪਣੇ ਢੰਗ ਦਾ ਭੋਜਨ ਦੇ ਦਿੱਤਾ। ਸਭ ਦੀ ਪ੍ਰਤਪਾਲਨਾ ਮਾਲਕ ਆਪ ਕਰਦਾ ਹੈ ਜੀ।
ਨਾਨਕ ਰਤੋ ਰੰਗ ਗੋਪਾਲ,
ਬਸ ਰਤਾ ਗਿਆ ਗੋਪਾਲ ਦੇ ਰੰਗ ਵਿੱਚ। ਗੋ ਵਿਦਵਾਨਾਂ ਨੇ ਕੁਛ ਸੰਸਕ੍ਰਿਤ ਭਾਸ਼ਾ ਨਾਲ ਸੰਬੰਧਿਤ ਵੀ ਅਰਥ ਕੀਤੇ ਨੇ, ਧਿਆਨ ਚ ਰੱਖਿਓ। ਗੋ ਨਾਮ ਮਨੁੱਖ ਦੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦਾ ਵੀ ਹੈ, ਸਾਡੇ ਸਾਰੇ ਗਿਆਨ ਇੰਦਰੀਏ ਕਰਮ ਇੰਦਰੀਆਂ ਦੀ ਪ੍ਰਤਪਾਲਨਾ ਕਰਨ ਵਾਲਾ। ਗੋ ਨਾਮ ਧਰਤੀ ਦਾ ਵੀ ਹੈ, ਜੋ ਸਾਰੀ ਧਰਤੀ ਦੇ ਜੀਵਾਂ ਦੀ ਪ੍ਰਤਪਾਲਨਾ ਵਾਲਾ ਹੈ। ਮੈਂ ਬੇਨਤੀ ਕਰਾਂ, ਉਹਦੇ ਰੰਗ ਵਿੱਚ ਰੰਗਿਆ ਗਿਆ, ਉਸਦੇ ਪਿਆਰ ਵਿੱਚ ਭਿੱਜ ਗਿਆ, ਔਰ ਐਸੀ ਅਵਸਥਾ ਵਿੱਚ ਹੁਣ ਹਰ ਵੇਲੇ ਵਾਹਿਗੁਰੂ ਦੇ ਨਾਮ ਵਿੱਚ ਉਸਦੇ ਪਿਆਰ ਵਿੱਚ ਭਿੱਜਾ ਜੀਵਨ ਬਤੀਤ ਕਰਦਾ। ਇਹ ਸੀ ਅੱਜ ਦੇ ਆਏ ਪਾਵਨ ਹੁਕਮ ਦੀ ਵਿਚਾਰ। ਆਓ ਥੋੜ੍ਹਾ ਸਮਾਂ ਚੱਲਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਸ਼ਬਦ ਵਿਚਾਰ ਹੈ ਉਸ ਨਾਲ ਜੁੜਨਾ ਕਰੀਏ ਜੀ।
ਰਾਮ ਕਲੀ ਮਹੱਲਾ ਪਹਿਲਾ, ਖੱਟ ਮੱਟ ਦੇਹੀ ਮਨ ਬੈਰਾਗੀ।
ਇਹ ਸ਼ਬਦ 903 ਅੰਗ ਤੋਂ ਆਰੰਭ ਹੋ ਕੇ 904 ਅੰਗ ਤੱਕ ਜਾਂਦਾ ਹੈ। ਰਾਮ ਕਲੀ ਰਾਗ ਅਸ਼ਟਪਦੀਆਂ ਦਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਖੱਟ ਮੱਟ ਦੇਹੀ ਮਨ ਬੈਰਾਗੀ, ਖੱਟ ਕਹੀਏ 6 ਚੱਕਰਾਂ ਵਾਲਾ ਇਹ ਤੇਰਾ ਸਰੀਰ ਹੈ, ਜੋ ਕਿ ਯੋਗ ਮਤ ਅਨੁਸਾਰ ਮੂਲਾਧਾਰ ਵਿਸ਼ੁੱਧ ਚੱਕਰ ਆਗਿਆ ਚੱਕਰ ਆਦਿਕ ਉਹਨਾਂ ਦੀ ਵੱਖਰੀ ਵੱਖਰੀ ਪਰਿਭਾਸ਼ਾ ਉਹ ਦਰਸਾਉਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਖੱਟ ਚੱਕਰਾਂ ਵਾਲਾ ਤੇਰਾ ਸਰੀਰ ਹੈ ਨਾ, ਅਗਰ ਤੂੰ ਇਸ ਵਿੱਚ ਮਨ ਨੂੰ ਬੈਰਾਗੀ ਕਰ ਲਵੇਂ, ਬੈਰਾਗੀ ਦੋ ਪਦ ਦੋ ਕਦਮ ਬੈਰਾਗੀ ਦੇ ਨੇ, ਦੁਨੀਆਂ ਵੱਲੋਂ ਮੋਹ ਦਾ ਟੁੱਟ ਜਾਣਾ ਤੇ ਰੱਬ ਵੱਲ ਪਿਆਰ ਨਾਲ ਭਰ ਜਾਣਾ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਗੱਲ ਉਲਟ ਹੋ ਗਈ। ਵੈਰਾਗ ਕਰਨਾ ਸੀ ਦੁਨੀਆਂ ਵੱਲੋਂ, ਕਰ ਲਿਆ ਗੁਰੂ ਵੱਲੋਂ, ਗੁਰੂ ਵੱਲੋਂ ਉਪਰਾਮ ਜਿਹਾ ਹੋ ਗਿਆ। ਨਹੀਂ ਭਲਿਆ, ਅਗਰ ਤੇਰਾ ਮਨ ਸੱਚਮੁੱਚ ਬੈਰਾਗੀ ਹੋ ਜਾਏ ਦੁਨੀਆਂ ਵੱਲੋਂ, ਥੋੜਾ ਜਿਹਾ ਮੋਹ ਤੋੜ ਕੇ ਉਪਰਾਮਤਾ ਵਿੱਚ ਰਹਿਣ ਲੱਗ ਜਾਏ ਤੇ ਗੁਰੂ ਨਾਲ ਪਿਆਰ ਪਾਉਣ ਲੱਗ ਜਾਏ, ਤੇ ਸਮਝ ਲਈ ਤੇਰਾ 6 ਚੱਕਰਾਂ ਵਾਲਾ ਸਰੀਰ ਮੱਠ ਬਣ ਜਾਏਗਾ, ਹਿੰਦੂ ਧਰਮ ਵਿੱਚ ਵੱਡੇ ਵੱਡੇ ਜਿਹੜੇ ਬਹੁਤ ਸਿਰਮੌਰ ਧਰਮ ਸਥਾਨ ਨੇ ਉਹਨਾਂ ਨੂੰ ਮੱਠ ਕਹਿੰਦੇ ਨੇ। ਕਹਿੰਦੇ ਨੇ ਤੇਰਾ ਸਰੀਰ ਮੰਦਰ ਬਣ ਜਾਏਗਾ, ਇਹ ਸਰੀਰ ਵਿੱਚ ਤੂੰ ਆਪਣੇ ਰੱਬ ਨਾਲ ਬੈਠਾ ਹੋਇਆ ਉਸ ਨਾਲ ਗੱਲ ਕਰਨ ਲੱਗ ਜਾਏਗਾ ਜੀ।
ਸੂਰਤ ਸਬਦ ਤੂੰ ਅੰਤਰ ਜਾਗੀ,
ਦੇਖੋ ਸੂਰਤ ਅੰਦਰੋਂ ਸੁੱਤੀ ਪਈ ਹੈ, ਸੁੱਤਾ ਹੀ ਜ਼ਿੰਦਗੀ ਬਤੀਤ ਕਰ ਦਿੰਦਾ, ਕਿਉਂਕਿ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਕਮਾਲ ਦੀ ਗੱਲ, ਵੇਖਦਾ ਤੁਰਿਆ ਜਾਂਦਾ ਪਰ ਸੁੱਤਾ ਪਿਆ, ਦ੍ਰਿਸ਼ਟੀ ਪਰ ਤਨ ਵੱਲ ਚਲੀ ਗਈ, ਸੁਣ ਰਿਹਾ ਪਰ ਸਤਿਗੁਰੂ ਕਹਿੰਦੇ ਸੁਣਦਾ ਵੀ ਸੁੱਤਾ ਪਿਆ, ਕਿਉਂਕਿ ਕੰਨ ਦੁਨੀਆਂ ਦੇ ਸੰਗੀਤ ਵੱਲ ਚਲੇ ਗਏ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਨ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ, ਕੋਈ ਜਾਗਦਾ ਜਿਸ ਦੀ ਸੁਰਤ ਸ਼ਬਦ ਦੇ ਘਰ ਵਿੱਚ ਚਲੀ ਜਾਂਦੀ, ਅੰਦਰੋਂ ਸੁਚੇਤ ਹੋ ਜਾਂਦਾ, ਅੰਦਰੋਂ ਹਰ ਵੇਲੇ ਅਲਰਟ ਰਹਿੰਦਾ, ਅੰਦਰੋਂ ਬੜਾ ਆਪਣੇ ਆਪ ਨੂੰ ਬਾਖਬਰ ਰੱਖਦਾ, ਬੇਖਬਰ ਹੋ ਕੇ ਜ਼ਿੰਦਗੀ ਬਤੀਤ ਨਹੀਂ ਕਰਦਾ, ਕਿਉਂਕਿ ਅੰਦਰ ਦੀ ਸੁਰਤ ਸ਼ਬਦ ਦੀ ਧੁਨ ਵਿੱਚ ਚਲੀ ਗਈ। ਭਲਾ ਬੋਲਿਆ ਭਾਵੇਂ 2 ਮਿੰਟ 5 ਮਿੰਟ, ਵਾਹਿਗੁਰੂ ਵਾਹਿਗੁਰੂ, ਹੁਣ ਉਹ ਧੁਨ ਅੰਦਰ ਸੁਰਤ ਵਿੱਚ ਪਈ ਚੱਲਦੀ ਹੈ, ਭਾਵੇਂ ਚੁੱਪ ਕਰ ਗਿਆ, ਹੁਣ ਅਜਪਾ ਜਾਪ ਪਿਆ ਚੱਲਦਾ ਹੈ, ਹੁਣ ਅਜਪਾ ਜਾਪ ਨਾ ਵਿਸਰ ਦੀ ਅਵਸਥਾ ਵਿੱਚ ਚਲਾ ਗਿਆ। ਸ਼ਬਦ ਸੁਰਤ ਧੁਨ ਅੰਤਰ ਜਾਗੀ, ਅੰਦਰੋਂ ਜਾਗ ਪਿਆ ਹੈ ਜੀ।
ਵਾਜੈ ਅਨਹਦ ਮੇਰਾ ਮਨ ਲੀਨਾ,
ਹੁਣ ਅਨਹਦ ਵਾਜਾ ਵੱਜਦਾ, ਅਨਹਦ ਜਿਸ ਦੀ ਹੱਦ ਨਹੀਂ, ਜੋ ਟੁੱਟਦਾ ਨਹੀਂ, ਜੋ ਇੱਕ ਸਾਰ ਹਰ ਵੇਲੇ ਅਜਪਾ ਜਾਪ ਦੀ ਧੁਨ ਅੰਦਰ ਚੱਲ ਰਹੀ ਹੈ, ਉਸ ਵਿੱਚ ਮੇਰਾ ਮਨ ਲੀਨ ਹੋ ਗਿਆ, ਵਲੀਨ ਹੋ ਗਿਆ, ਉਸ ਰਸ ਨੂੰ ਹਰ ਵੇਲੇ ਮਾਣ ਰਿਹਾ ਹੈ ਜੀ।
ਗੁਰ ਬਚਨੀ ਸਚ ਨਾਮ ਪਤੀਨਾ,
ਗੁਰੂ ਦੇ ਬਚਨਾਂ ਦੇ ਰਾਹੀਂ ਸੱਚ ਨਾਮ ਵਿੱਚ ਪਤੀਜ ਗਿਆ, ਤਸੱਲੀ ਹੋ ਗਈ, ਭਰੋਸਾ ਵੱਜ ਗਿਆ, ਹੁਣ ਸ਼ੱਕ ਨਹੀਂ ਰਹਿ ਗਿਆ। ਕਿਉਂਕਿ ਇੱਕ ਗੱਲ ਥੋੜੀ ਧਿਆਨ ਚ ਰੱਖਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੇ ਆਧਾਰ ਤੇ ਜੀਣਾ ਚਾਹੀਦਾ, ਇਹ ਨਹੀਂ ਆਪਣੀ ਮਨ ਮਰਜ਼ੀ ਨਾਲ ਅਸੀਂ ਧਰਮ ਦੀਆਂ ਯੁਕਤੀਆਂ ਕੱਢੀ ਜਾਈਏ। ਕਈ ਵਾਰੀ ਮੈਂ ਦੇਖਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਯੋਗ ਮਤ ਵਾਲਿਆਂ ਨੂੰ, ਖੱਟ ਚੱਕਰਾਂ ਵਿੱਚ ਪਏ ਚੱਕਰ ਵਾਲਿਆਂ ਨੂੰ ਵਰਜਿਆ ਵੀ, ਭਲਿਆ ਤੂੰ ਖੱਟ ਚੱਕਰਾਂ ਦੇ ਚੱਕਰ ਵਿੱਚ ਨਾ ਪੈ, ਇੱਕ ਵਾਹਿਗੁਰੂ ਨਾਮ ਸਿਮਰਨ ਵਿੱਚ ਆ ਜਾ। ਸਾਨੂੰ ਬੜਾ ਸਹਿਜ ਯੋਗ ਦਿੱਤਾ, ਇਸ ਕਰਕੇ ਇਸ ਦਾ ਨਾਮ ਸਹਿਜ ਯੋਗ ਕਿਹਾ ਗਿਆ। ਗੁਰੂ ਦੇ ਬਚਨਾਂ ਰਾਹੀਂ ਹੁਣ ਸੱਚੇ ਨਾਮ ਵਿੱਚ ਮਨ ਪਤੀਜ ਗਿਆ ਹੈ ਜੀ।
ਪ੍ਰਾਣੀ ਰਾਮ ਭਗਤ ਸੁਖ ਪਾਈਐ,
ਇਹ ਰਹਾਉ ਦੀਆਂ 2 ਪੰਕਤੀਆਂ ਜੋ ਆਈਆਂ, ਸ਼ਬਦ ਦੇ ਕੇਂਦਰੀ ਸੰਬੋਧਕ ਭਾਵ, ਇਹ ਪ੍ਰਾਣੀ ਇਹ ਪ੍ਰਾਣ ਲੈਣ ਵਾਲੇ ਇਹ ਜ਼ਿੰਦਾ ਇਨਸਾਨ ਰਾਮ ਦੀ ਭਗਤੀ ਵਿੱਚ ਸੁਖ ਪਾਇਆ ਜਾਂਦਾ, ਉਹ ਭਗਤੀ ਪ੍ਰੇਮਾ ਭਗਤੀ ਬਣ ਜਾਏ, ਉਹ ਭਗਵਤੀ ਭਗਵੰਤ ਭਗਤ ਕਾ ਸੰਗ ਸਗਲ ਤਿਆਗੈ ਦੁਸ਼ਟ ਕਾ, ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ, ਐਸੀ ਭਗਤੀ ਐਸੀ ਭਗਤੀ ਕਿ ਭਗਵਾਨ ਵਿੱਚ ਵਾਹਿਗੁਰੂ ਵਿੱਚ ਤੂੰ ਵਲੀਨ ਹੋ ਜਾ, ਇੱਥੋਂ ਤੈਨੂੰ ਸੁੱਖ ਮਿਲੇਗਾ ਜੀ।
ਗੁਰਮੁਖ ਹਰ ਹਰ ਮਿੱਠਾ ਲਾਗੈ, ਹਰ ਹਰ ਨਾਮ ਸਮਾਈਐ,
ਮੁੱਖ ਗੁਰੂ ਵੱਲ ਕਰੀ ਰੱਖ, ਜਿਵੇਂ ਗੁਰੂ ਦਰਬਾਰ ਵਿੱਚ ਆ ਕੇ ਸਰੀਰ ਦਾ ਮੂੰਹ ਗੁਰੂ ਵੱਲ ਚਲੇ ਵੀ ਜਾਈਏ ਤੇ ਮਨ ਦਾ ਮੂੰਹ ਗੁਰੂ ਤੋਂ ਬੇਮੁਖ ਨਾ ਹੋ ਜਾਏ, ਹਰ ਵੇਲੇ ਗੁਰਮੁਖ ਬਣ ਤੇ ਨਾਮ ਤੈਨੂੰ ਮਿੱਠਾ ਲੱਗੇ ਤੇ ਫਿਰ ਹਰੀ ਨਾਮ ਦੇ ਵਿੱਚ ਸੁਰਤ ਤੇਰੀ ਸਮਾ ਜਾਏ। ਵਾਹਿਗੁਰੂ ਰਹਿਮਤ ਕਰਨ, ਐਸੀ ਅਵਸਥਾ ਬਣ ਆਵੇ ਕਿ ਗੁਰਮੁਖ ਬਣੀਏ, ਨਾਮ ਔਖਾ ਨਾ ਲੱਗੇ ਜਪਣਾ, ਨਾਮ ਮਿੱਠਾ ਲੱਗਣ ਲੱਗ ਜਾਏ। ਪਹਿਲੀ ਅਵਸਥਾ ਵਿੱਚ ਹੈ ਆਖਣ ਔਖਾ ਸਾਚਾ ਨਾਉ, ਹੁਣ ਕੀ ਹੋ ਗਿਆ, ਗੁਰਮੁਖ ਹਰ ਹਰ ਮਿੱਠਾ ਲੱਗੈ, ਹੁਣ ਨਾਮ ਮਿੱਠਾ ਲੱਗਦਾ ਤੇ ਨਾਮ ਵਿੱਚ ਸੁਰਤ ਹਰ ਵੇਲੇ ਸਮਾ ਜਾਂਦੀ ਏ। ਸਹਿਬ ਰਹਿਮਤ ਕਰਨ, ਗੁਰੂ ਕੇ ਸ਼ਬਦ ਨਾਲ ਜੁੜਨ ਦੀ ਮਾਲਕ ਆਪ ਕਿਰਪਾਲਤਾ ਕਰਨ ਜੀ, ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ, ਹਾਰਦਿਕ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬਰਕਤ ਸਦਕਾ ਜੁੜ ਬੈਠੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਤੇ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਬਹੁਤ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ, ਆਈਆਂ ਸੰਗਤਾਂ ਦਾ ਤੇ ਜੋ ਜੁੜ ਬੈਠੇ ਨੇ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦਿਆਂ ਦੋ ਪੰਕਤੀਆਂ ਸ਼ਰਵਣ ਕਰਕੇ ਅੱਜ ਦੀ ਸ਼ਬਦ ਵਿਚਾਰ ਦੀ ਸੰਪੂਰਨਤਾ ਕਰੀਏ ਜੀ।
ਪ੍ਰਾਣੀ ਰਾਮ ਭਗਤ ਸੁਖ ਪਾਈਐ, ਗੁਰਮੁਖ ਹਰ ਹਰ ਮੀਠਾ ਲਾਗੈ, ਹਰ ਹਰ ਨਾਮ ਸਮਾਈਐ, ਰਹਾਉ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।